ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਜੈਤ ਸ਼੍ਰੀ ਰਾਗ ਦੇ ਵਿੱਚ 699 ਅੰਗ 'ਤੇ 10ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਆਪੇ ਜੋਗੀ ਜੁਗਤ ਜੁਗਾਹਾ, ਆਪੇ ਨਿਰਭਉ ਤਾੜੀ ਲਾਹ। ਨਿਰਭਉ ਜੋ ਵਾਹਿਗੁਰੂ ਹੈ ਨਾ, ਉਹ ਪਰਮੇਸ਼ੁਰ ਆਪ ਹੀ ਜੋਗੀ ਰੂਪ ਹੋ ਕੇ ਯੋਗ ਦੀ ਜੁਗਤੀ ਵਿੱਚ ਜੁੜ ਰਿਹਾ, ਆਪ ਹੀ ਨਿਰਭਉ ਹੋ ਕੇ ਤਾੜੀ ਤੋਂ ਭਾਵ ਸਮਾਧੀ ਲਾਉਂਦਾ ਹੈ। ਤਾੜੀ ਜੋ ਸਮਾਧੀ ਨੂੰ ਕਹਿੰਦੇ ਹਨ, ਤਾੜੀ ਲਾਉਣੀ, ਸਮਾਧੀ ਲਾਉਣੀ, ਮਹਾਰਾਜ ਸਰਬ ਰੂਪ ਦੇ ਵਿੱਚ ਪਰਮੇਸ਼ੁਰ ਨੂੰ ਵਰਣ ਕਰ ਰਹੇ ਨੇ ਕਿ ਹਰ ਇੱਕ ਦੇ ਵਿੱਚ ਆਪ ਹੀ ਵਰਤਦਾ ਹੈ। ਆਪੇ ਹੀ ਆਪ ਆਪ ਵਰਤਾ, ਆਪੇ ਨਾਮ ਓ ਮਹਾਰਾਮ। ਪਿੱਛੇ ਵੀ ਆਪ ਵਰਤ ਰਿਹਾ ਸੀ ਪਰਮੇਸ਼ੁਰ, ਹੁਣ ਵੀ ਆਪ ਵਰਤ ਰਿਹਾ ਸਾਰਿਆਂ ਵਿੱਚ, ਅੱਗੇ ਵੀ ਆਪ ਹੀ ਵਰਤਣਾ। ਉਹ ਰਾਮ ਨਾਮ ਹੀ ਵਾਹਿਗੁਰੂ ਦਾ ਜੋ ਹੈ, ਰਮੇ ਹੋਏ ਰਾਮ ਦਾ ਨਾਮ, ਉਹ ਰਾਮ ਆਪ ਹੀ ਰਾਮ ਨਾਮ ਦਾ ਜੀਵ ਨੂੰ ਉਮਾਹਾ ਹੁੰਦਾ ਹੈ, ਉਤਸ਼ਾਹ ਦਿੰਦੇ ਨੇ। ਸੋ ਇੱਥੇ ਗੂੜੇ ਦਾ ਮੂੰਹ ਖੁੱਲ੍ਹਾ ਔਂਕੜ ਵੀ ਲੱਗਿਆ ਹੋਇਆ, ਇਸ ਕਰਕੇ ਉਹ ਮਾਹਾ ਦੀ ਬਜਾਏ ਉਹ ਮਾਹਾ ਮਿਲਵਾਂ ਜਾਂ ਪਾਠ ਹੋ ਜਾਣਾ। ਆਪੇ ਦੀਪ ਲੋ ਦੀਪ ਆਹਾ, ਆਪੇ ਸਤਿਗੁਰ ਸਮੁੰਦ ਮਥਾਹਾ। ਆਪ ਹੀ 7 ਦੀਪਾਂ ਅਤੇ 14 ਲੋਕਾਂ ਦੇ ਦੀਪਾਹਾ, ਭਾਵ ਪ੍ਰਕਾਸ਼ਣ ਵਾਲਾ। ਆਪ ਹੀ ਲੋ ਹੁੰਦਾ ਲੋਕਾਂ ਵਿੱਚ, ਦੀਪਕ ਵਾਂਗੂ ਪ੍ਰਕਾਸ਼ ਰਿਹਾ ਹੈ। ਆਪ ਹੀ ਤ੍ਰੈ ਕਾਲ ਬਾਅਦ ਚੇਤਨ ਵਾਹਿਗੁਰੂ ਪ੍ਰਤੱਖ ਸਮੁੰਦਰ ਨੂੰ ਮਥਾਹਾ ਰਿੜਕਦਾ ਹੈ। ਸੋ ਆਪ ਹੀ ਸਤਿਗੁਰੂ ਰੂਪ ਹੋ ਕੇ ਵੇਦ ਰੂਪ ਸਮੁੰਦਰ ਨੂੰ ਮਥ ਕੇ ਤਤ ਸਾਰ ਕੱਢਣ ਵਾਲਾ। ਆਪੇ ਮਥ ਮਥ ਤਤ ਕਢਾਏ, ਜਪ ਨਾਮ ਰਤਨ ਓ ਮਹਾਰਾਮ। ਸੋ ਆਪ ਹੀ ਦੇਵਤਿਆਂ ਦੈਂਤਾਂ ਨਾਲ ਮਿਲ ਕੇ ਪ੍ਰਤੱਖ ਸਮੁੰਦਰ ਨੂੰ ਮਥ ਮਥ ਕੇ 14 ਰਤਨ ਕੱਢੇ ਨੇ। ਇਹ ਬੜੀ ਸਮਝ ਵਾਲੀ ਗੱਲ ਹੈ, ਦੇਖਣ ਵਾਲੀ, ਜਿਵੇਂ ਮਹਾਰਾਜ 10ਵੇਂ ਪਾਤਸ਼ਾਹ ਨੇ ਵੀ ਆਦਿ ਸ਼੍ਰੀ 10ਵੇਂ ਗ੍ਰੰਥ ਵਿੱਚ ਬਚਨ ਲਿਖੇ ਨੇ। ਕਈ ਜਿਹੜੇ ਆਪਣੇ ਗੁਰਮੁਖ ਨੇ ਉਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਕਈ ਪ੍ਰਕਾਰ ਦੀ ਸ਼ੰਕਾ ਹੋ ਜਾਂਦੀ ਹੈ, ਕਈ ਤਰ੍ਹਾਂ ਦੀ ਸੋਚਣੀ। ਫਿਰ ਅਸੀਂ ਇਹ ਸੋਚਦੇ ਹਾਂ ਵੀ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਵਿਚਾਰਿਆ ਨਹੀਂ, ਨਾ ਇਹਨੇ ਪੜ੍ਹਿਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਵਰਗੇ ਨਹੀਂ ਹਨ। ਜਿਵੇਂ ਆਪਾਂ ਲੋਕ ਹੈ ਨਾ, ਆਪਣੇ ਅੰਦਰ ਦਵੈਸ਼ ਹੈ, ਈਰਖ ਹੈ, ਨਫ਼ਰਤ ਹੈ ਦੂਜੇ ਪ੍ਰਤੀ ਵੀ। ਮਹਾਰਾਜ ਦਾ ਨਜ਼ਰੀਆ ਦੇਖੋ, ਸਤਿਗੁਰੂ ਤਾਂ ਕਿਸੇ ਨਾਲ ਵੈਰ ਨਹੀਂ ਕਰਦੇ ਹਨ, ਸਤਿਗੁਰੂ ਨੇ ਸਾਰਿਆਂ ਨੂੰ ਨਵਾਜਿਆ। ਮਹਾਰਾਜ ਉੱਤੇ ਜੇ ਸੈਦ ਖਾਂ ਚੜ੍ਹ ਕੇ ਆਇਆ, ਬਰਾਬਰ ਪਹੁੰਚ ਗਏ ਮੈਦਾਨੇ ਜੰਗ ਦੇ ਵਿੱਚ, ਪਰ ਜਦੋਂ ਘੋੜੇ ਤੋਂ ਉੱਤਰ ਕੇ ਆ ਕੇ ਚਰਨਾਂ 'ਤੇ ਮੱਥਾ ਟੇਕ ਦਿੱਤਾ, ਸਤਿਗੁਰਾਂ ਨੇ ਬਖਸ਼ ਵੀ ਲਿਆ। ਸਤਿਗੁਰੂ ਜੀ ਨਿਰਵੈਰ ਹਨ, ਇਸ ਕਰਕੇ ਮਹਾਰਾਜ ਕਹਿੰਦੇ ਨੇ, ਉਹ ਮੇਰੀ ਨਿਗਾਹ 'ਚ ਕਹਿੰਦੇ ਸਾਰੇ ਕਿਤੇ ਪਰਮਾਤਮਾ ਹੀ ਬੈਠਾ ਹੈ। ਹੁਣ ਕਿਹਾ ਨਹੀਂ ਨਵਾਂ ਸੂਰਜ ਸੂਰਜੇ, ਨਵਾਂ ਚੰਦਰ ਚੰਦਰੇ। ਕਹਿੰਦੇ ਸੂਰਜ ਦਾ ਬਾਹਰਲਾ ਜਿਹੜਾ ਰੂਪ ਦਿਖਦਾ, ਇਹ ਤਾਂ 7 ਤਵਿਆਂ ਜਿੰਨਾ ਕਾਲਾ, ਪਰ ਪ੍ਰਕਾਸ਼ਮਾਨ ਪਰਮੇਸ਼ੁਰ ਨੇ ਕੀਤਾ ਆਪਣੀ ਜੋਤ ਰੱਖ ਕੇ। ਅਸਲ ਵਿੱਚ ਸੂਰਜ ਸਾਰਜ ਕੋਈ ਨਹੀਂ ਗਾ, ਕਹਿੰਦੇ ਇਹ ਤਾਂ ਪ੍ਰਕਾਸ਼ ਉਹ ਆਪ ਹੀ ਕਰਦਾ, ਚੰਦਰਮਾ ਵਿੱਚ ਪ੍ਰਕਾਸ਼ ਆਪ ਹੀ ਕਰਦਾ, ਤਾਰਿਆਂ ਵਿੱਚ ਵੀ ਉਹ ਆਪ ਹੀ ਪ੍ਰਕਾਸ਼ ਕਰਦਾ, ਅਗਨੀ ਵਿੱਚ ਵੀ ਉਹ ਆਪ ਹੀ ਹੈ, ਅਤੇ ਬੁੱਧੀ ਦੇ ਵਿੱਚ ਸਾਡੀ ਵਿੱਚ ਉਹ ਆਪ ਬੈਠ ਕੇ ਬੋਲਦਾ, ਸੁਣਦਾ, ਦੇਖਦਾ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆ ਜੀਓ। ਇਹ ਚੀਜ਼ ਨੂੰ ਸਮਝਣ ਦੀ ਲੋੜ ਆ ਆਪਾਂ ਨੂੰ। ਉਗਰਦੰਤੀ ਬਾਣੀ 'ਚ ਮਹਾਰਾਜ ਨੇ ਕਾਫ਼ੀ ਸਪੱਸ਼ਟ ਕੀਤਾ ਹੈ ਕਿ ਤੂੰ ਆਪੇ ਹੀ ਸਾਰੇ ਰੂਪ ਧਾਰੇ ਆ, ਅਤੇ ਸਾਰੇ ਰੂਪ ਧਾਰ ਕੇ ਤੂੰ ਆਪ ਹੀ ਸਭ ਖੇਡਾਂ ਕਰੀ ਜਾ ਰਿਹਾ। ਇਹ ਸਮਝਣ ਦੀ ਲੋੜ ਆਪਾਂ ਨੂੰ। ਮਹਾਰਾਜ ਫਰਮਾਉਂਦੇ ਨੇ, ਆਪ ਹੀ ਸਤਿਗੁਰੂ ਰੂਪ ਹੋ ਕੇ ਵੇਦਾਂ ਰੂਪ ਸਮੁੰਦਰ ਨੂੰ ਮੱਥ ਮੱਥ ਕੇ ਵਿਚਾਰ ਕੇ ਤਤ ਸਿਧਾਂਤ ਰੂਪ ਰਤਨ ਕੱਢੇ ਨੇ। ਆਪ ਹੀ ਰਤਨ ਰੂਪ ਰਾਮ ਨਾਮ ਦਾ ਜਪਣ ਦਾ ਉਤਸ਼ਾਹ ਦਿੰਦਾ, ਜਿੰਨਾ ਸਾਰਾ ਤਤ ਸੀ ਕੱਢ ਕੇ ਸਿਧਾਂਤ ਰੂਪ ਹੋ ਕੇ ਸਤਿਗੁਰੂ ਮਹਾਰਾਜ ਨੇ ਆਪ ਹੀ ਜਿਹੜਾ ਹੈ ਨਾ, ਮੱਥ ਮੱਥ ਕੇ ਭਾਵ ਸਾਰਾ ਕੁਝ ਵਿਚਾਰ ਕੇ ਕਿ ਇਹਨਾਂ ਜੀਆਂ ਨੂੰ ਕੀ ਦੇਣਾ ਹੈ, ਕਿਸ ਤਰ੍ਹਾਂ ਇਹਨਾਂ ਦਾ ਉਧਾਰ ਹੋ ਸਕਦਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਵੀ ਆਪ ਹੀ ਦਿੱਤਾ ਉਹਨਾਂ ਨੇ ਸਾਨੂੰ, 5 ਬਾਣੀਆਂ ਦਾ ਨਿਤਨੇਮ ਵੀ ਆਪ ਹੀ ਦਿੱਤਾ, ਬਖਸ਼ਿਸ਼ਾਂ ਵੀ ਸਾਰੀਆਂ ਆਪ ਹੀ ਕੀਤੀਆਂ ਨੇ। ਨਿਤਨੇਮ ਵੀ ਦੇਖੋ ਅਕਾਲ ਪੁਰਖ ਜੀ ਨੇ ਆਪ ਰਚਿਆ, ਪਹਿਲਾਂ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ 24 ਸਾਹਿਬ, 3 ਬਾਣੀਆਂ, ਅਖੀਰ 'ਤੇ ਆਨੰਦ ਸਾਹਿਬ, ਕੈਸੀ ਉਹ ਬਣਤਰ ਬਣਾਈ ਹੈ। ਇਹ ਵੀ ਇੱਕ ਬੜੀ ਡੂੰਘੀ ਚੀਜ਼ ਹੈ, ਜਿਹੜੀ ਹਲਿਆ ਹਲਿਆ ਕਰਨ ਵਾਲੇ ਤਾਂ ਸਮਝ ਨਹੀਂ ਲੱਗਣੀ, ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਲੱਗਦੀ, ਜਿਹੜੇ ਭਗਤੀ ਦੇ ਮਾਰਗ 'ਤੇ ਚੱਲਣ ਵਾਲੇ ਆ ਉਹਨਾਂ ਨੂੰ ਅਸਲ ਗੁਰਬਾਣੀ ਦਾ ਚੌਥੇ ਪਦ ਵਿੱਚ ਵਰਤਣਾ ਫੇਰ ਪਤਾ ਲੱਗਦਾ। ਮਹਾਰਾਜ ਨੇ ਜਿਹੜੀ ਬਾਣੀ ਰਚੀ ਹੈ ਇਹ ਤਮੋ ਰਜੋ ਸਤੋ ਦੇ ਵਿੱਚੋਂ ਸਤੋ ਵਾਲਿਆਂ ਨੂੰ ਜਾ ਕੇ ਸਮਝ ਲੱਗਦੀ ਹੈ, ਅਤੇ ਤਮੋ ਗੁਣ ਵਾਲੇ ਜਿਹੜੇ ਨੇ ਜਾਂ ਰਜੋ ਗੁਣੀ ਲੋਕ ਨੇ ਇਹਨਾਂ ਦੀ ਤਾਂ ਪੱਲੇ ਹੀ ਨਹੀਂ ਪੈਂਦਾ ਕੁਛ। ਸਖੀ ਮਿਲੋ ਮਿਲ ਗੁਣ ਗਾ ਵਾਹ ਗੁਰਮੁਖ ਨਾਮ ਜਪਹੋ ਹਰ ਲਾਹ। ਮਹਾਰਾਜ ਫਰਮਾਉਂਦੇ ਨੇ ਜਗਿਆਸੂ ਰੂਪ ਸਖੀਓ ਮਿਲੋ ਭਾਈ ਇਕੱਤਰ ਹੋ, ਆਪਸ ਵਿੱਚ ਮਿਲ ਕੇ ਹਰੀ ਗੁਣਾਂ ਨੂੰ ਗਾਉਣਾ ਕਰੋ ਅਤੇ ਗੁਰਾਂ ਦੁਆਰੇ ਹਰੀ ਨਾਮ ਨੂੰ ਜਪਣਾ ਕਰੋ, ਇਹੋ ਮਨੁੱਖ ਜਨਮ ਦਾ ਲਾਭ ਹੈ ਭਾਈ। ਭਜਹੋ ਗੋਬਿੰਦ ਭੂਲ ਮਤ ਜਾਹ, ਮਾਨ ਜਨਮ ਕਾ ਇਹ ਲਾਹ। ਹਰ ਹਰ ਭਗਤ ਦ੍ਰਿੜੀ ਮਨ ਭਾਈ, ਹਰ ਹਰ ਨਾਮ ਓ ਮਹਾ ਰਾਮ। ਇੱਥੇ ਵੀ ਊੜੇ ਦਾ ਮੂੰਹ ਖੁੱਲ੍ਹਾ ਔਂਕੜ ਲੱਗਿਆ ਹੋਇਆ ਹੈ। ਹਰ ਹਰ ਦੀ ਵਾਹਿਗੁਰੂ ਵਾਹਿਗੁਰੂ ਦੀ ਭਗਤੀ ਦ੍ਰਿੜ ਕਰਨੀ ਮਨ ਵਿੱਚ ਚੰਗੀ ਲੱਗੀ ਹੈ, ਇਸ ਲਈ ਹਰ ਵੇਲੇ ਹਰੀ ਨਾਮ ਸਿਮਰਨ ਕਰਨ ਦਾ ਉਤਸ਼ਾਹ ਬਣਿਆ ਰਹਿੰਦਾ। ਆਪੇ ਵੜ ਦਾਣਾ ਵੜ ਸਾਹਾ, ਗੁਰਮੁਖ ਪੂੰਜੀ ਨਾਮ ਵਿਸਾਹਾ। ਜੋ ਆਪ ਹੀ ਵੱਡਾ ਦਾਨ ਹੈ ਅਤੇ ਆਪ ਹੀ ਵੱਡਾ ਸ਼ਾਹੂਕਾਰ ਹੈ, ਮੁਖੀ ਗੁਰਾਂ ਨੂੰ ਸ਼ਰਧਾ ਰੂਪ ਪੂੰਜੀ ਦੇ ਕੇ ਉਹਦੇ ਨਾਮ ਨੂੰ ਭਾਵ ਵਿਸਾਹਾ ਕਹਿੰਦੇ ਖਰੀਦਿਆ ਹੋਇਆ, ਉਹਦੇ ਨਾਮ ਨੂੰ ਵਿਸਾਹਾ ਹੁੰਦਾ ਖਰੀਦਿਆ ਹੈ। ਹਰ ਹਰ ਦਾਤ ਕਰੋ ਪ੍ਰਭ ਭਾਵੈ, ਗੁਣ ਨਾਨਕ ਨਾਮ ਓ ਮਹਾ ਰਾਮ। ਇਹ ਵਾਹਿਗੁਰੂ ਹਰ ਹਰ ਨਾਮ ਦੀ ਦਾਤ ਦੇਣਾ ਕਰੋ, ਮੈਨੂੰ ਇਹ ਭਾਉਂਦੀ ਹੈ। ਇਸੇ ਕਰਕੇ ਗੁਣਾਂ ਦਾ ਉਤਸ਼ਾਹ ਬਣਿਆ ਰਹਿੰਦਾ ਮਨ ਦੇ ਅੰਦਰ। ਜੈ ਸ੍ਰੀ ਮਹੱਲਾ ਚੌਥਾ, ਮਿਲ ਸਤ ਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵੇਸਾਹਾ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਸਤਸੰਗਤ ਵਿੱਚ ਮਿਲ ਕੇ ਗੁਰਾਂ ਦਾ ਸੰਗ ਕਰੋ, ਸਤਸੰਗਤ ਅਤੇ ਗੁਰਾਂ ਨਾਲ ਮਿਲਣਾ ਕਰੋ। ਸੋ ਮੁਖੀ ਗੁਰਾਂ ਨੂੰ ਸ਼ਰਧਾ ਰੂਪੀ ਪੂੰਜੀ ਦੇ ਕੇ ਨਾਮ ਨੂੰ ਬੇਸਾਹਾ ਤੋਂ ਭਾਵ ਹੁੰਦਾ ਖਰੀਦਣਾ ਕਰੋ। ਇੱਥੇ ਮਹਾਰਾਜ ਨੇ ਵਾਹਵਾ ਵਾਹਵੇ ਨੂੰ ਲਾਂ ਲਾ ਕੇ ਬੇਸਾਹਾ ਲਿਖਿਆ, ਪਿਛਲੇ ਸ਼ਬਦ ਵਿੱਚ ਵਾਹਵੇ ਸਿਹਾਰੀ ਲਾ ਕੇ ਵਿਸਾਹਾ ਲਿਖਿਆ ਸੀ। ਅੱਖਰ ਫਿਰ ਅਰਥ ਜਿਹੜਾ ਇੱਕੋ ਹੀ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਹਰ ਹਰ ਕਿਰਪਾ ਧਾਰ ਮਧਸੂਦਨ, ਮਿਲ ਸਤ ਸੰਗ ਓ ਮਹਾ ਰਾਮ। ਇਹ ਮਧਸੂਦਨ ਮਧੂ ਦੈਂਤ ਨੂੰ ਕੱਟਣ ਕਰਕੇ ਮਾਰਨ ਕਰਕੇ ਨਾਮ ਪਿਆ ਹਰ ਹਰ। ਪਰਮਾਤਮਾ ਜੀ ਇਹੀ ਜੀ ਕਿਰਪਾ ਧਾਰਨ ਕਰੋ ਜੋ ਰਾਮ ਦੀ ਸਤਸੰਗ ਵਿੱਚ ਮਿਲਣ ਦਾ ਉਤਸ਼ਾਹ ਬਣਿਆ ਰਹੇ, ਜੋ ਸਤਸੰਗਤ ਦੇ ਵਿੱਚ ਮਿਲਣ ਦਾ ਸਾਡੇ ਮਨ ਦੇ ਅੰਦਰ ਉਤਸ਼ਾਹ ਹਮੇਸ਼ਾ ਬਣਿਆ ਰਹੇ। ਪਰਮੇਸ਼ਰ ਦੀ ਸੰਗਤ ਕਰੀਏ। ਕਿਹੜੀ ਸੰਗਤ ਜੀ? ਹਰ ਗੁਣ ਬਾਣੀ ਸ਼ਰਵਣ ਸੁਣਾਹਾ, ਕਰ ਕਿਰਪਾ ਸਤਿਗੁਰੂ ਮਿਲਾਹਾ। ਇਹ ਹਰੀ ਕਿਰਪਾ ਦ੍ਰਿਸ਼ਟੀ ਕਰਕੇ ਪਹਿਲਾਂ ਸਤਿਗੁਰਾਂ ਦੇ ਨਾਲ ਮਿਲਾਉਣਾ ਕਰੋ, ਤਾਂ ਕਿ ਤੇਰੇ ਗੁਣਾਂ ਵਾਲੀ ਜਿਹੜੀ ਨਾਮ ਬਾਣੀ ਹੈ ਉਹ ਸ਼ਰਵਣ ਭਾਵ ਕੰਨਾਂ ਦੇ ਵਿੱਚ ਸੁਣਦਾ ਰਹਾਂ। ਬਾਣੀ ਦੇ ਨਾਲ ਜੀਵ ਦਾ ਉਧਾਰ ਹੋਣਾ, ਸੁਣਦਿਆਂ ਸੁਣਦਿਆਂ ਗੁਰਬਾਣੀ। ਸੋ ਜੇ ਗੁਰਬਾਣੀ ਦੀ ਜਿਹੜੀ ਸੇਧ ਹੈ ਇਸੇ ਕਰਕੇ ਲੈਣ ਲੱਗੇ ਆਪਾਂ। ਕਈ ਲੋਕ ਕਹਿੰਦੇ ਬਾਣੀ ਨਹੀਂ ਪੜ੍ਹਨੀ ਚਾਹੀਦੀ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਕੋਈ ਕਹਿੰਦਾ ਮੂਲ ਮੰਤਰ ਕਰੀ ਜਾਓ, ਕੋਈ ਕਹਿੰਦਾ ਅਸੀਂ ਤਾਂ ਜੀ ਇਕੱਲੇ ਜਪਜੀ ਸਾਹਿਬ ਕਰਦੇ, ਜਾਪ ਸਾਹਿਬ ਨਹੀਂ ਕਰਦੇ। ਸੋ ਮਹਾਰਾਜ ਜਿਵੇਂ ਇੱਥੇ ਦੱਸ ਰਹੇ ਨੇ, ਆਪਾਂ ਹੋਰ ਸਭ ਕੁਝ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਗ੍ਰਹਿਣ ਕਰਨਾ। ਤੁਸੀਂ ਮਹਾਰਾਜ ਦੱਸੋ ਕੀ ਸਾਨੂੰ ਕਰਨਾ ਚਾਹੀਦਾ, ਕਿਉਂਕਿ ਵਿਦਵਾਨ ਆਪਣੀ ਰਾਇ ਦਿੰਦੇ ਨੇ, ਬੁੱਧੀਮਾਨ ਆਪਣੀ ਰਾਇ ਦਿੰਦੇ ਨੇ, ਕੋਈ ਹੋਰ ਉੱਠ ਖੜਦਾ ਉਹ ਆਪਣੀ ਰਾਇ ਦਿੰਦਾ। ਅਲੱਗ ਅਲੱਗ ਸਾਰੀਆਂ ਰਾਇਆਂ ਆਪਣੀਆਂ ਆਪਣੀਆਂ ਦੇ ਚੁੱਕੇ ਹੁਣ ਤੱਕ ਸਾਰੇ ਜਾਣੇ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੇ ਜਾਣੇ ਬੈਠ ਕੇ ਸ਼ਰਵਣ ਕਰ ਰਹੇ ਹਾਂ ਕਿ ਮਹਾਰਾਜ ਦਾ ਕੀ ਫੁਰਮਾਨ ਹੈ। ਗੁਣ ਗਾ ਵਹਿ ਗੁਣ ਬੋਲੈ ਬਾਣੀ, ਹਰ ਗੁਣ ਜਪ ਮਹਾ ਰਾਮ। ਮਹਾਰਾਜ ਫਰਮਾਉਂਦੇ ਜੋ ਗੁਣਾਂ ਨੂੰ ਗਾਉਂਦੇ ਨੇ ਅਤੇ ਗੁਣਾਂ ਵਾਲੀ ਬਾਣੀ ਬੋਲਦੇ ਨੇ, ਉਹਨਾਂ ਦੁਆਰਾ ਭਾਈ ਹਰੀ ਗੁਣਾਂ ਨੂੰ ਜਪ, ਤਾਂ ਰਾਮ ਦਾ ਉਤਸ਼ਾਹ ਤੇਰੇ ਅੰਦਰ ਵੀ ਪੈਦਾ ਹੋਵੇਗਾ। ਸਭ ਤੀਰਥ ਵਰਤ ਜਗ ਪੁੰਨ ਤੁਲਾਹਾ, ਹਰ ਹਰ ਨਾਮ ਨਾ ਪੁੱਜ ਹੈ ਪੁਜਾਹਾ। ਇੱਥੇ ਤੁਲਾਹਾ ਦੇ ਹਾ ਸੋਹੋੜਾ ਵੀ ਲੱਗਿਆ ਤੱਤੇ ਨੂੰ ਅਤੇ ਔਂਕੜ ਵੀ ਹੈ, ਇਸ ਕਰਕੇ ਤੋ ਲਾਹਾ ਨਹੀਂ ਕਹਿਣਾ, ਤੋ ਲਾਹਾ ਮਿਲਵਾ ਪਾਠ ਹੈ। ਸਾਰਿਆਂ ਤੀਰਥਾਂ ਦਾ ਇਸ਼ਨਾਨ, ਸੋ ਇਕਾਦਸ਼ ਆਦਿਕ ਦੇ ਵਰਤ, ਜੱਗ ਅਤੇ ਦਾਨ ਪੁੰਨ, ਇਹ ਸਾਰੇ ਕਰਮ ਕਰਨੇ ਤੋਲਾਹਾ ਹੈ, ਵਿਚਾਰ ਕੇ ਦੇਖੇ ਤੋਲ ਕੇ। ਪਰ ਮਹਾਰਾਜ ਕਹਿੰਦੇ ਨੇ ਹਰ ਹਰ ਨਾਮ ਸਿਮਰਨ ਦੇ ਬਰਾਬਰ ਇਹ ਪੁਜਾਇਆ ਪੁੱਜਦੇ ਨਹੀਂ, ਜਿਵੇਂ ਗੁਰੂ ਮਹਾਰਾਜ ਨੇ ਬਚਨ ਕੀਤਾ ਨਾ, ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਭਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਗੰਗਾ ਜਾਓ ਗੋਦਾਵਰ ਜਾਈਐ ਕੁੰਭ ਜਾਓ ਕੇਦਾਰ ਨਹਾਈਐ ਗੋਮਤੀ ਸਹਿਸ ਗਊ ਦਾਨ ਕੀਜੈ ਕੋਟ ਜਾਓ ਤੀਰਥ ਕਰੈ ਤਨ ਜਾਓ ਹਿਵਾਲੇ ਗਾਰੈ ਰਾਮ ਨਾਮ ਸਰ ਤਉ ਨਾ ਪੂਜੈ। ਰੱਬ ਦੇ ਬਰਾਬਰ ਕੋਈ ਚੀਜ਼ ਨਹੀਂ, ਉਹਦੇ ਨਾਮ ਦੇ ਬਰਾਬਰ ਸਭ ਥੱਲੇ ਆ ਉਸ ਤੋਂ। ਇਸੇ ਕਰਕੇ ਅੱਜ ਸਾਰੀ ਦੁਨੀਆ ਹੀ ਦੁਖੀ ਆ, ਸਾਰੇ ਕਰਮ ਧਰਮ ਕਰੀ ਵੀ ਜਾਂਦੇ ਨੇ ਪਰ ਫਾਇਦਾ ਤਾਂ ਕਿਸੇ ਨੂੰ ਹੋ ਹੀ ਨਹੀਂ ਰਿਹਾ ਨਾਮ ਜਪੇ ਤੋਂ ਬਿਨਾਂ। ਹਰ ਹਰ ਅਤੁਲ ਅਤੋਲ ਅਤ ਭਾਰੀ ਗੁਰਮਤਿ ਜਪ ਉਮਾ ਹਾ ਰਾਮ। ਮਹਾਰਾਜ ਜੀ ਫਰਮਾਉਂਦੇ ਨੇ ਹਰ ਹਰ ਦਾ ਤੋਲ ਅਤੁਲ ਹੈ ਭਾਈ, ਅਤਿਅੰਤ ਭਾਰੀ ਹੈ, ਬਹੁਤ ਜ਼ਿਆਦਾ ਅਤਿਅੰਤ ਹੀ ਭਾਰੀ ਹੈ ਜੋ ਬੜੇ ਫਲ ਦੇ ਦੇਣ ਵਾਲਾ ਹੈ। ਅਤੇ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਉਤਸ਼ਾਹ ਜਿਹੜਾ ਨਾ ਬਣਦਾ ਰਾਮ ਨਾਮ ਦੇ, ਸੋ ਨਾਲ ਸਾਡਾ ਉਤਸ਼ਾਹ ਬਣ ਜਾਂਦਾ। ਗੁਰ ਸਾਹਿਬ ਦੀ ਸਿੱਖਿਆ ਜਿਹੜੀ ਆ ਉਹਦਾ ਦੁਆਰਾ ਫਿਰ ਉਤਸ਼ਾਹ ਨਾਲ ਕਹਿੰਦੇ ਤੂੰ ਵੀ ਰਾਮ ਨਾਮ ਜਪਣਾ ਕਰ। ਸਤਿਗੁਰੂ ਜੀ ਉਤਸ਼ਾਹ ਬਖਸ਼ਿਸ਼ ਕਰਦੇ ਨੇ। ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਿਖ ਮੈਲ ਪਾਪ ਧੋਵਾਹਾ। ਹਰੀ ਨਾਮ ਦੇ ਜਪਣ ਕਰਕੇ ਸਾਰੇ ਕਰਮ ਧਰਮ ਸਫਲੇ ਹੁੰਦੇ ਨੇ। ਹੁਣ ਸਫਲੇ ਵੀ ਕਿਹਾ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ। ਪਰ ਇਹ ਜੇ ਸਫਲੇ ਕਰਨੇ ਨੇ ਕਹਿੰਦੇ ਨਾਮ ਜਪੀ ਜਾਓ ਸਫਲੇ ਵੀ ਹੋ ਜਾਂਦੇ। ਜੇ ਕਰਮ ਧਰਮ ਕਰਨੇ ਵੀ ਹੈ, ਇਹ ਨਹੀਂ ਕਿ ਕਰਮ ਧਰਮ ਇਕੱਲਾ ਹੀ ਕਰ ਲਿਆ, ਪਰ ਨਾਮ ਜ਼ਰੂਰ ਜਪੋ। ਨਾਮ ਦੇ ਨਾਲ ਫਿਰ ਹੋਰ ਕੋਈ ਅਭਿਆਸ ਕਰਦੇ ਜਿਹੜਾ ਕਿਸੇ ਪ੍ਰਕਾਰ ਦਾ ਵੀ ਕਰਮ ਕਰਦੇ ਆ ਉਹ ਤਾਂ ਹੀ ਉਹ ਸਫਲ ਹੈ। ਅਤੇ ਪਰਮੇਸ਼ਰ ਦਾ ਨਾਮ ਹੀ ਚਾਰੇ ਕਿਲਵਿਖਾਂ ਨੂੰ ਅਤੇ ਪਾਪਾਂ ਦੀ ਮੈਲ ਨੂੰ ਧੋ ਦਿੰਦਾ, ਸਾਰੇ ਹੀ ਧੋ ਦਿੰਦਾ। ਦੀਨ ਦਇਆਲ ਹੋ ਜਨ ਉੱਪਰ ਦੇਹੋ ਨਾਨਕ ਨਾਮ ਉਮਾਹਾ ਰਾਮ। ਮਹਾਰਾਜ ਕਥਨ ਕਰਦੇ ਹੀ ਰਾਮ ਪਰਮੇਸ਼ਰ ਜੀ ਮੈਂ ਸੇਵਕ ਉੱਤੇ ਆਪ ਦਿਆਲੂ ਹੋਵੋ ਅਤੇ ਨਾਮ ਜਪਣ ਦਾ ਉਤਸ਼ਾਹ ਬਖਸ਼ਿਸ਼ ਕਰੋ ਮੇਰੇ 'ਤੇ। ਜੈ ਸ਼੍ਰੀ ਮਹੱਲਾ ਪੰਜਵਾਂ ਘਰ ਤੀਜਾ। ਸਤਸੰਗ 'ਤੇ ਫਰਮਾਉਂਦੇ ਹਨ ਮਹਾਰਾਜ ਪੰਜਵੇਂ ਪਾਤਸ਼ਾਹ ਤੀਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਬੈਰਾਗਮਈ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਕੋਈ ਜਾਣੈ ਕਵਨ ਈਹਾਂ ਜਗ ਮੀਤ, ਕੋਈ ਜਾਣਦਾ, ਇਹ ਪ੍ਰਸ਼ਨ ਹੈ ਇਸ ਜੱਗ ਵਿੱਚ ਕੌਣ ਕੋਈ ਕਿਸੇ ਦਾ ਮਿੱਤਰ ਹੈ। ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾ ਕੀ ਨਿਰਮਲ ਰੀਤ ਰਹਾਓ। ਸੋ ਜਿਸ ਉੱਤੇ ਵਾਹਿਗੁਰੂ ਕਿਰਪਾਲੂ ਹੁੰਦਾ ਉਹੀ ਇਸ ਵਿਧੀ ਨੂੰ ਸਮਝਦਾ ਅਤੇ ਉਸੇ ਦੀ ਮਰਿਆਦਾ ਪਵਿੱਤਰ ਹੋ ਜਾਂਦੀ ਆ, ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। ਸਾਡਾ ਕਿਹੜਾ ਇੱਥੇ ਕੋਈ ਮਿੱਤਰ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ। ਸੋ ਮਾਤਾ ਪਿਤਾ ਬਨਤਾ ਭਾਵ ਇਸਤਰੀ ਸੁਤ ਭਾਵ ਪੁੱਤਰ ਬੰਧੀ ਜੋ ਹੁੰਦੇ ਸਾਡੇ ਸੰਬੰਧੀ ਆਦਿਕ ਨੇ, ਇਹ ਇਸ਼ਟ ਮੀਤ ਪਿਆਰੇ ਮਿੱਤਰ ਅਤੇ ਭਾਈ ਹੁੰਦੇ ਭਰਾ, ਇਹ ਸਾਰੇ ਜਿਹੜੇ ਨੇ ਜਿੰਨੇ ਵੀ ਆਪਣੇ ਰਿਸ਼ਤੇਦਾਰ ਹੈ ਦੋਸਤ ਮਿੱਤਰ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਇਹ ਪੂਰਬਲੇ ਜਨਮ ਭਾਵ ਪਿਛਲੇ ਜਨਮ ਦੇ ਸੰਜੋਗਾਂ ਕਰਕੇ ਮਿਲੇ ਹੋਏ ਨੇ ਅਤੇ ਸਮੇਂ ਉੱਪਰ ਇਹਨਾਂ ਵਿੱਚੋਂ ਕੋਈ ਆਪਣਾ ਸਹਾਇਕ ਨਹੀਂ ਹੁੰਦਾ। ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ। ਇਸ ਕਰਕੇ ਇਹ ਬਚਨ ਹੈ ਭਾਈ ਮੁਕਤ ਮਾਲ ਮੋਤੀਆਂ ਦੀਆਂ ਮਾਲਾਂ ਜਿਹੜੀਆਂ ਹੁੰਦੀਆਂ ਅਤੇ ਕਣਕ ਹੁੰਦਾ ਸੋਨਾ, ਲਾਲ ਅਤੇ ਹੀਰੇ ਇਹ ਸਾਰੀ ਜਿਹੜੀ ਸੰਪਦਾ ਨਾ ਇਹ ਮਨ ਰੰਜਨ ਭਾਵ ਪਰਮਾਤਮਾ ਦੀ ਮਾਇਆ। ਅਸਲ ਵਿੱਚ ਇਹਦਾ ਭਾਵ ਇਹ ਹੈ ਕਿ ਇਹ ਮਾਇਆ ਮਨ ਨੂੰ ਰੰਜਨ ਕਰਨ ਵਾਲੀ ਪ੍ਰਸੰਨ ਕਰਨ ਵਾਲੀ ਹੈ। ਮੋਤੀ ਦੇਖ ਕੇ ਸੋਨਾ ਲਾਲ ਹੀਰੇ ਦੇਖ ਕੇ ਬੰਦਾ ਖੁਸ਼ ਹੁੰਦਾ, ਬਸ ਬੜਾ ਕੀਮਤੀ ਹੈ, ਬਹੁਤ ਮੋਤੀ ਹੈ, ਬਹੁਤ ਇਹ ਹੈ, ਪਰ ਨਿਕਲਦਾ ਕੀ ਹੈ ਉਹਦੇ 'ਚੋਂ ਕੁਛ ਵੀ ਨਹੀਂ। ਜਿਹਨੇ ਮੋਤੀ ਹੀਰੇ ਖਰੀਦੇ ਆ ਸੋਨਾ ਪਿਆ ਜ਼ਿੰਦਗੀ ਭਰ ਨੂੰ ਦੇਖ ਕੇ ਖੁਸ਼ ਹੁੰਦਾ ਫਿਰ ਛੱਡ ਜਾਂਦਾ, ਫਿਰ ਗਾਂਹ ਨਿਆਣੇ ਦੇਖਦੇ ਖੁਸ਼ ਹੋਈ ਜਾਂਦੇ ਨੇ ਫਿਰ ਉਹ ਛੱਡ ਕੇ ਚਲੇ ਜਾਂਦੇ ਨੇ, ਫਿਰ ਗਾਂਹਲੇ ਨਿਆਣੇ ਦੇਖ ਕੇ ਕੀ ਮਿਲਿਆ ਉਹ 'ਚੋਂ। ਮਹਾਰਾਜ ਕਹਿੰਦੇ ਇਹੀ ਤਾਂ ਇੱਕ ਮਾਇਆ ਪਈ ਹੋਈ ਆਪਣੇ 'ਤੇ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਹਾਂ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਹਾ ਹਾ ਕਰਤ ਬਿਹਾਨੀ ਅਵਧ ਹੈ ਤਾ ਮੈਂ ਸੰਤੋਖ ਨਾ ਪਾਇਆ। ਹਾ ਹਾ ਜਾਂ ਤਾਂ ਹਾਸੇ 'ਚ ਲੰਘ ਜਾਂਦੀ ਹੈ ਉਮਰ ਇਹਨਾਂ ਚੀਜ਼ਾਂ ਨੂੰ ਦੇਖ ਕੇ, ਜੇ ਚਲੀਆਂ ਜਾਣ ਹਾਏ ਮਾਇਆ ਕਰਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਆ। ਉਸ ਵਿੱਚੋਂ ਅੱਜ ਤੱਕ ਕਿਸੇ ਨੇ ਸੰਤੋਖ ਨਹੀਂ ਪਾਇਆ, ਕਿਉਂਕਿ ਮਾਇਆ ਵਿੱਚ ਸੰਤੋਖ ਨਹੀਂ ਹੈ। ਅਸਤ ਰਾਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਹਾਥੀ ਰਾਥ ਪਵਨ ਤੇਜ ਹਵਾ ਨਾਲੋਂ ਤੇਜ, ਅਸਵ ਘੋੜੇ, ਇਹਨਾਂ ਦਾ ਧਣੀ ਭਾਵੇਂ ਮਾਲਕ ਹੋਵੇ, ਧਣੀ ਦਾ ਅਰਥ ਮਾਲਕ ਹੈ, ਘੁੰਮਣ ਜ਼ਿਮੀਂਦਾਰਾ ਵੀ ਹੋਵੇ, ਅਤੇ ਚਤੁਰਾਂਗਾ ਚਾਰ ਪ੍ਰਕਾਰ ਦੀ ਜਿਹੜੀ ਜੀਵ ਦੀ ਫੌਜ ਹੈ ਨਾ ਰਾਜੇ ਦੀ, ਇਹ ਵੀ ਹੋਵੇ, ਫਿਰ ਕੀ ਹੋਜੂ? ਕੁਛ ਵੀ ਨਹੀਂ ਹੋਣਾ ਹੈ। ਫਿਰ ਕੀ ਹੋਜੂ? ਜਗੀਰਦਾਰੀ ਹੋਵੇ, ਹਾਥੀ ਘੋੜੇ ਰਾਥ ਪੈਦਲੇ ਫੌਜਾਂ ਹੋਣ, ਇਹਦੇ ਨਾਲ ਕੀ ਹੋ ਜਾਂਦਾ? ਸੋ ਇਹ ਵੀ ਇੱਕ ਮਨੋਰੰਜਨ ਹੀ ਹੈ। ਮੇਰੇ ਕੋਲ ਬੜਾ ਰਾਜ ਹੈ, ਭਾਵੇਂ ਸਾਰੀ ਧਰਤੀ ਦਾ ਕਰ ਲਏ, ਭਾਵੇਂ ਬ੍ਰਹਿਮੰਡਾਂ 'ਤੇ ਰਾਜ ਕਰ ਲਏ, ਮਰਨਾ ਤਾਂ ਹੈ ਨਾ। ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਊਠ ਸਿਧਾਇਓ ਨਾਂਗਾ। ਪਰ ਅੰਤ ਨੂੰ ਇਹਨਾਂ ਵਿੱਚੋਂ ਕੁਛ ਵੀ ਨਾਲ ਨਹੀਂ ਚੱਲਦਾ, ਜੇ ਕਹੋ ਵੀ ਇਹ ਮੇਰੇ ਨਾਲ ਜਾਣਗੇ ਉੱਥੇ। ਸੋ ਜੀਵ ਕਹਿੰਦੇ ਨੰਗਾ ਹੀ ਉੱਠ ਕੇ ਸਿਧਾਇਓ ਤੁਰ ਜਾਂਦਾ, ਕੋਈ ਕੱਪੜਾ ਵੀ ਨਹੀਂ ਜਾਣਾ ਨਾਲ, ਕੁਛ ਨਹੀਂ ਜਾਣਾ, ਇੱਥੇ ਸੰਸਕਾਰ ਹੋ ਜਾਣਾ, ਦੇਹੀ ਦਾ ਆਤਮਾ ਨੇ ਨਿਕਲਣਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਨਾਮ ਦਾ ਕੱਪੜਾ ਜਾਂਦਾ ਨਾਲ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਪੜਦੇ ਢੱਕ ਦਿੰਦਾ ਰੱਬ। ਸੋ ਮਹਾਰਾਜ ਕਹਿੰਦੇ ਜਿਹੜੇ ਅਸੀਂ ਬਖਸ਼ੇ ਕਕਾਰ, ਇਹ ਸੂਖਮ ਰੂਪ 'ਚ ਨਾਲ ਜਾਂਦੇ ਨੇ। ਜਿਹੜੀ ਬਾਣੀ ਪੜ੍ਹੀ ਹੋਈ ਹੈ, ਸੇਵਾ ਕੀਤੀ ਹੈ, ਸਿਮਰਨ ਕੀਤਾ, ਇਹ ਨਾਲ ਜਾਂਦਾ, ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਜਾਂਦੀਆਂ ਨੇ। ਬਾਕੀ ਜਿਹੜੀਆਂ ਮਾਇਆਵੀ ਚੀਜ਼ਾਂ ਨੇ ਉਹ ਉੱਥੇ ਸੱਚਖੰਡ 'ਚ ਐਂਟਰੀ ਨਹੀਂ ਹੈ ਉਹਨਾਂ ਦੀ, ਜਦੋਂ ਇਸ ਕਰਕੇ ਉਹਨਾਂ ਨੇ ਕਿੱਥੇ ਜਾਣਾ? ਪਰ ਲੋਕ 'ਚ ਨਹੀਂ ਜਾਂਦੀਆਂ ਇਹ ਚੀਜ਼ਾਂ। ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਕ ਹੈ, ਹਰ ਹਰ ਗਾਈ ਹੈ। ਤੋ ਮਹਾਰਾਜ ਜੀ ਫਰਮਾਉਂਦੇ ਨੇ ਹਰੀ ਦੇ ਜੋ ਪਿਆਰੇ ਸੰਤ ਨੇ, ਵਾਹਿਗੁਰੂ ਦੇ ਪ੍ਰੀਤਮ, ਉਹਨਾਂ ਦੇ ਨਾਲ ਮਿਲ ਕੇ ਹਰ ਹਰ ਦੇ ਗੁਣ ਗਾਉਣਾ ਕਰੋ। ਨਾਨਕ ਈਹਾ ਸੁਖ ਆਗੈ ਮੁਖ ਊਜਲ, ਸੰਗ ਸੰਤਨ ਕਹਿ ਪਾਈ ਹੈ। ਮਹਾਰਾਜ ਕਥਨ ਕਰਦੇ ਸੰਤਾਂ ਦੇ ਸੰਗ ਕਰਕੇ ਇਸ ਲੋਕ ਵਿੱਚ ਸੁੱਖ ਪਾਈਦਾ, ਅਤੇ ਅੱਗੇ ਜਾ ਕੇ ਜਿਹੜਾ ਮੁੱਖ ਉਜਲਾ ਹੁੰਦਾ। ਇਹਦੇ ਵਿਸ਼ੇਸ਼ ਪਾਠ ਹੈ, ਸ਼ਬਦ ਦੇ ਹੁਕਮਨਾਮਾ ਲੈਣ ਵੇਲੇ ਗਲਤੀਆਂ ਹੋ ਜਾਂਦੀਆਂ ਨੇ। ਮੁਕਤ ਮਾਲ ਕਣਕ ਲਾਲ ਹੀਰਾ ਤੇ ਵਿਸ਼ਰਾਮ ਹੈ, ਇਹਦਾ ਮਨ ਰੰਜਨ ਕੀ ਮਾਇਆ। ਫਿਰ ਹਸਤ ਰਥ ਅਸਵ ਪਵਨ ਤੇਜ, ਅਸਵ ਜਿਹੜੇ ਘੋੜੇ ਆ ਪਵਨ ਵਾਂਗੂ ਤੇਜ ਨੇ ਭੱਜਦੇ, ਇੱਥੇ ਵਿਸ਼ਰਾਮ ਆਉਣਾ। ਧਣੀ ਭੂਮਨ ਚਤੁਰਾਂਗਾ, ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਕ ਹੈ, ਹਰ ਹਰ ਗਾਈਆ। ਇਸ ਕਰਕੇ ਇਹ ਪਾਠਾਂ ਦਾ ਧਿਆਨ ਰੱਖਣਾ। ਜੈਤ ਸ੍ਰੀ ਮਹੱਲਾ ਪੰਜਵਾ, ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਸ੍ਰੀ ਰਾਗ 'ਚ ਪੰਜਵੇਂ ਪਾਤਸ਼ਾਹ ਦੋ ਪਦੇ ਉਚਾਰਨ ਕਰਦੇ, ਤੀਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ, ਘਰ ਤੀਜਾ ਦੋ ਪਦੇ। ਓਅੰਕਾਰ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਦੇਹੋ ਸੰਦੇਸਰੋ ਕਹੀ ਆਓ ਪ੍ਰਿਆ ਕਹੀ ਆਓ, ਹੇ ਸੰਤੋ ਮੈਨੂੰ ਪ੍ਰਿਆ ਤੋਂ ਭਾਵ ਪਤੀ ਪਰਮਾਤਮਾ ਦਾ ਸੰਦੇਸਾ ਕਹਿ ਦਿਓ, ਕਹਿ ਦਿਓ, ਦੱਸ ਦਿਓ, ਉਹਦਾ ਪਤੀ ਪਰਮਾਤਮਾ ਦਾ ਸੰਦੇਸਾ ਕਹਿ ਦਿਓ ਕਿ ਪਤੀ ਪਰਮਾਤਮਾ ਕਹੀ ਆਓ, ਕਿੱਥੇ ਵੱਸਦਾ, ਕਿਹਾ ਜਿਹਾ ਹੈ, ਕਿਵੇਂ ਉਹਨੂੰ ਮਿਲੀਦਾ। ਬਿਸਮ ਭਈ ਮੈਂ ਬਹੁ ਬਿਧ ਸੁਣਤੇ, ਕਹਾਓ ਸੁਹਾਗਨ ਸਹੀ ਆਓ ਰਹਾਓ। ਮੈਂ ਬਹੁਤ ਤਰ੍ਹਾਂ ਨਾਲ ਸੁਣਦਿਆਂ ਸੁਣਦਿਆਂ ਬਿਸਮ ਹੋ ਗਈਆਂ, ਹੈਰਾਨ ਹੋ ਗਈਆਂ, ਇਹ ਸੁਹਾਗਣ ਸਹੀ ਹੋ, ਸਖੀ ਹੋ, ਤੁਸੀਂ ਸਹੀ ਹੋ, ਸੱਚੋ ਸੱਚ ਦੱਸ ਦਿਓ ਮੈਨੂੰ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਰਹਾਓ ਤੋਂ ਭਾਵ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀ ਆਓ। ਕੋਈ ਕਹਿੰਦਾ ਉਹ ਸਾਰਿਆਂ ਤੋਂ ਬਾਹਰ ਹੀ ਬਾਹਰ, ਅਤੇ ਕੋਈ ਕਹਿੰਦਾ ਕਿ ਸਾਰਿਆਂ ਦੇ ਮਹੀ ਉਹ ਭਾਵ ਵਿੱਚ ਵੱਸਦਾ। ਵਰਨ ਨਾ ਦੀਸੈ ਚਿਹਨ ਨਾ ਲਿਖੀਐ, ਸੁਹਾਗਨ ਸਾਤ ਬੁੱਝ ਹੀ ਆਓ। ਇਸ ਪ੍ਰਕਾਰ ਇਹਦੇ ਵੀ ਖਾਸ ਪਾਠ ਹੈ, ਇਹ ਸਾਂਤ ਨਹੀਂ ਕਰਨਾ, ਬਿੰਦੀ ਨਹੀਂ ਲਾਉਣੀ, ਸਾਤ। ਸੋ ਇਸੇ ਪ੍ਰਕਾਰ ਬੁੱਝ ਹੀ ਆਓ, ਇਹ ਵੀ ਕੱਸ ਕੇ ਕਰਨਾ, ਬੁੱਝੀਓ ਨਹੀਂ ਕਰਨਾ। ਤਾਂ ਕਹਿੰਦੇ ਨੇ ਜਿਹੜਾ ਸਾਤ ਤੋਂ ਭਾਵ ਜਿਹੜਾ ਸੱਚਾ, ਇਸ ਕਰਕੇ ਜਾਂ ਨਿਸ਼ਚੇ ਕਰਕੇ, ਉਹਦਾ ਕੋਈ ਵਰਨ ਰੰਗ ਨਹੀਂ ਦਿਸਦਾ, ਚਾਰਾਂ ਵਰਨਾਂ ਵਿੱਚੋਂ ਕੋਈ ਵਰਨ ਨਹੀਂ ਦਿਸਦਾ, ਨਾ ਕੋਈ ਚਿੰਨ੍ਹ ਜਾਣਿਆ ਜਾਂਦਾ। ਇਹ ਸੁਹਾਗਣੀ ਉਹ ਮੈਨੂੰ ਸੱਚ ਸਮਝਾ ਦਿਓ, ਵਰਨ ਨਾ ਦਿਸੈ ਚਿਹਨ ਨਾ ਲਿਖੀਐ, ਸੁਹਾਗਣ ਸਾਤ ਬੁੱਝ ਹੀ ਹੋ। ਸੋ ਬੁੱਝ ਹੀ ਉਹ ਤੋਂ ਭਾਵ ਮੈਨੂੰ ਸੱਚੀ ਗੱਲ ਸਮਝਾ ਦਿਓ। ਇਹ ਸੁਹਾਗਣੀਓ ਮੈਨੂੰ ਸੱਤ ਸਰੂਪ ਪਰਮਾਤਮਾ ਸਮਝਾ ਦਿਓ। ਅੱਗੇ ਮਹਾਂਪੁਰਖ ਉੱਤਰ ਦਿੰਦਿਆਂ ਇਸ ਤਰ੍ਹਾਂ ਫਰਮਾਉਂਦੇ ਨੇ ਸਤਿਗੁਰੂ ਜੀ, ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪੀ ਓ। ਸੋ ਕਹਿਣ ਲੱਗੇ ਭਾਈ ਉਹ ਪਰਮਾਤਮਾ ਤਾਂ ਤੇਰੇ ਕੋਲ ਹੀ ਹੈ, ਕੋਲ ਹੀ ਹੈ, ਤੂੰ ਸਿਰਫ ਸਮਝਣਾ ਉਹਨੂੰ। ਸੋ ਇਸ ਕਰਕੇ ਇਹ ਜਗਿਆਸੂ ਰੂਪ ਸਖੀ ਸਰਬ ਨਿਵਾਸੀ ਹੈ, ਪਰਮਾਤਮਾ ਹਰੇਕ ਦੇ ਘਟ ਘਟ ਵਿੱਚ ਵੱਸ ਰਿਹਾ ਹੈ। ਸੋ ਸਾਰਿਆਂ ਪਦਾਰਥਾਂ ਵਿੱਚ ਨਿਵਾਸ ਕਰ ਰਿਹਾ ਅਤੇ ਸਾਰਿਆਂ ਘਟਾਂ ਘਟਾਂ ਵਿੱਚ ਵੱਸ ਰਿਹਾ, ਪਰ ਉਹਨੂੰ ਲੇਪ ਨਹੀਂ ਹੈ। ਉਹ ਸਭ ਤੋਂ ਅਲਪ ਹੀ ਉਹ ਜਿਹੜਾ ਹੈ ਨਾ, ਅਸੰਗ ਹੈ, ਅਲਪ ਹੀ ਆਓ। ਨਾਨਕ ਕਹਿਤ ਸੁਨਹੋਰੇ ਲੋਗਾ ਸੰਤ ਰਸਨ ਕੋ ਬਸ ਹੀ ਆਓ। ਸੋ ਇਸ ਕਰਕੇ ਜਿਹੜਾ ਹੈ ਨਾ, ਉਹ ਬਸ ਹੀ ਆਓ ਕਰਕੇ ਨਹੀਂ ਪਾਠ ਕਰਨਾ। ਜਿਵੇਂ ਉੱਤੇ ਮੰਨ ਲਓ ਬਈ ਅਧਕ ਲਾ ਕੇ ਬੋਲੀਏ ਬਸ ਹੀ ਆਓ, ਇਸ ਕਰਕੇ ਉਹ ਸਾਰਿਆਂ ਦੇ ਵਿੱਚ ਹੀ ਵੱਸਦਾ। ਮਹਾਰਾਜ ਕਥਨ ਕਰਦੇ ਭਾਈ ਸੁਣਨਾ ਕਰੋ, ਵਿਸ਼ੇਸ਼ ਕਰਕੇ ਉਹ ਵਾਹਿਗੁਰੂ ਸੰਤਾਂ ਦੀ ਜੇਵਾ ਉੱਪਰ ਹੀ ਵੱਸਦਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨਕਾ ਦਾਸਨ ਦਸਨਾ। ਆਮ ਲੋਕਾਂ ਨੇ ਕਿਤੇ ਥੋੜ੍ਹੇ ਦਿਨ ਮੂਲ ਮੰਤਰ ਕੀਤਾ ਹੋਵੇ, ਜਪ ਜੀ ਸਾਹਿਬ ਦੇ ਰੋਜ਼ ਕੋਈ ਪਾਠ ਕਰ ਲਏ ਥੋੜ੍ਹੇ, ਜਾਂ ਕਹਿਣਗੇ ਮੈਂ ਅੱਜ ਗੱਲ ਕਹੀ ਸੀ, ਮੇਰੀ ਗੱਲ ਨਾ ਉਹ ਪੂਰੀ ਹੋ ਗਈ, ਸੱਚੀ ਹੋ ਗਈ। ਆਪਣੇ ਆਪ ਨੂੰ ਤਾਂ ਜਦੇ ਹੀ ਸੰਤ ਸਿੱਧ ਕਰ ਦਿੰਦੇ ਨੇ। ਅਤੇ ਜਿਹੜੇ ਮਹਾਂਪੁਰਖ ਨੇ ਇੰਨੇ ਇੰਨੇ ਸਾਲਾਂ ਸਾਲ ਕਮਾਈ ਕੀਤੀ ਹੁੰਦੀ, ਬ੍ਰਹਮ ਗਿਆਨ ਤੱਕ ਗਏ ਹੁੰਦੇ ਨੇ, ਉਹਨੂੰ ਕਹਿੰਦੇ ਸੰਤ ਹੀ ਨਹੀਂ ਹੈਗਾ। ਆਪਣੇ ਆਪ ਨੂੰ ਸੰਤ ਸਿੱਧ ਕਰੀ ਜਾਂਦੇ ਨੇ ਵੀ ਮੇਰਾ ਤਾਂ ਬੋਲ ਪੂਰਾ ਹੋ ਜਾਂਦਾ, ਦੇਖੋ ਜੀ ਮੈਂ ਤਾਂ ਬੜਾ ਗਿਆਨਵਾਨ ਹੈ। ਕਿਤੇ ਮਾੜਾ ਜਿਹਾ ਸੁਪਨਾ ਆ ਜਾਏ, ਦਸਵੇਂ ਪਾਤਸ਼ਾਹ ਕਿਤੇ ਦਿਖ ਜਾਣ ਸੁਪਨੇ ਦੇ ਵਿੱਚ, ਵੈਸੇ ਫੋਟੋ ਹੀ ਦਿਖ ਜਾਏ ਮਹਾਰਾਜ ਦੀ, ਕਹਿਣਗੇ ਮੈਨੂੰ ਤਾਂ ਮਹਾਰਾਜ ਦਰਸ਼ਨ ਹੁੰਦੇ ਨੇ। ਜਿਨ੍ਹਾਂ ਨੂੰ ਪ੍ਰਤੱਖ ਦਰਸ਼ਨ ਹੁੰਦੇ ਆ, ਜਿਨ੍ਹਾਂ ਸਿਰ 'ਤੇ ਹੱਥ ਰੱਖਦੇ ਨੇ ਮਹਾਰਾਜ, ਜਿਨ੍ਹਾਂ ਨਾਲ ਸਾਰੇ ਕੌਤਕ ਕਰਦੇ ਨੇ, ਉਹਨੂੰ ਕਹਿੰਦੇ ਇਹ ਅਸਲੀ ਸੰਤ ਨਹੀਂ। ਇਸ ਕਰਕੇ ਇਹ ਜੀ ਆਪਦੇ ਆਪ ਨੂੰ ਬਾਹਲਾ ਸ਼ੋਅ ਕਰਨਾ ਵੀ ਮੈਂ ਹੀ ਵੱਡਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਮਹਾਂਪੁਰਖਾਂ ਦਾ ਜਿਹੜਾ ਹੁੰਦਾ ਬਹੁਤ ਕਮਾਈ ਤੋਂ ਬਾਅਦ ਉਹਨਾਂ ਦੀ ਜਿਹੜੀ ਰਸਨਾ ਸੁੱਚੀ ਹੋ ਜਾਂਦੀ ਹੈ। ਸੱਚ ਨੂੰ ਬੋਲ ਬੋਲ, ਬਾਣੀ ਨੂੰ ਬੋਲ ਬੋਲ ਕੇ ਉਹ ਜੋ ਮੁੱਖ 'ਚੋਂ ਕਹਿ ਦਿੰਦੇ ਨੇ, ਨਾਨਕ ਦਾਸ ਮੁੱਖ 'ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਜੈਤਸਰੀ ਮਹੱਲਾ ਪੰਜਵਾਂ, ਧੀਰੋ ਸੁਣ ਧੀਰੋ ਪ੍ਰਭ ਕੌ ਰਹਾਓ। ਇਸ ਪ੍ਰਕਾਰ ਬਚਨ ਫਰਮਾਉਂਦੇ ਨੇ, ਧੀਰੋ ਸੁਣ ਧੀਰੋ ਪ੍ਰਭ ਕੌ। ਪ੍ਰਭੂ ਦੇ ਧੀਰਜ ਨੂੰ ਸੁਣ ਕੇ ਮੇਰਾ ਮਨ ਧੀਰਜ ਨੂੰ ਪ੍ਰਾਪਤ ਹੋਇਆ। ਧੀਰੋ ਦੇਖ ਤੁਮਾਰੇ ਰੰਗਾ, ਤੂੰ ਹੀ ਸਵਾਮੀ ਅੰਤਰ ਜਾਮੀ, ਤੂੰ ਹੀ ਬਸੈ ਸਾਧ ਕਹਿ ਸੰਗਾ। ਜੀਵ ਪ੍ਰਾਣ ਮਨ ਤਨ ਸਭ ਅਰਪੋ, ਨੀਰੋ ਪੇਖ ਪ੍ਰਭ ਕੌ ਨੀਰੋ। ਸੋ ਇਸ ਪ੍ਰਕਾਰ ਪਾਵਨ ਬਚਨ ਕਰਦੇ ਹਨ, ਪ੍ਰਭੂ ਨੂੰ ਨਜ਼ਦੀਕ ਦੇਖ ਕੇ, ਵਾਹਿਗੁਰੂ ਨੂੰ ਨਜ਼ਦੀਕ ਦੇਖ ਕੇ, ਨੀਰਾ ਹੁੰਦਾ ਨਿਕਟ ਵਰਤੀ, ਵਾਹਿਗੁਰੂ ਨੂੰ ਆਪਣੇ ਨੀਰੋ ਭਾਵ ਨੇੜੇ ਦੇਖ ਕੇ, ਸੋ ਜੀ ਜਿੰਦ ਪ੍ਰਾਣ ਮਨ ਤਨ ਆਦਿਕ ਆਪਣਾ ਸਭ ਕੁਝ ਅਰਪਣ ਕਰ ਦਿੱਤਾ। ਬੇਸੁਮਾਰ ਬੇਅੰਤ ਬੜ ਦਾਤਾ, ਮਨ ਹੈ ਗਹੀਰੋ ਪੇਖ ਪ੍ਰਭ ਕਉ। ਜੋ ਵਾਹਿਗੁਰੂ ਬੇਸ਼ੁਮਾਰ ਹੈ, ਗਿਣਤੀ ਤੋਂ ਰਹਿਤ ਹੈ, ਬੇਅੰਤ ਅਤੇ ਵੱਡਾ ਦਾਤਾ ਹੈ, ਉਸ ਵਾਹਿਗੁਰੂ ਨੇ ਮਨ ਦੇ ਵਿੱਚੋਂ ਹੀ ਦੇਖ ਕੇ ਗਹੀਰੋ ਤੋਂ ਭਾਵ ਗ੍ਰਹਿਣ ਕੀਤਾ। ਉਸ ਵਾਹਿਗੁਰੂ ਨੂੰ ਦੇਖ ਕੇ ਮੇਰਾ ਮਨ ਸ਼ੁਭ ਗੁਣਾਂ ਦਾ ਗਹੀਰੋ ਹੁੰਦਾ, ਖਜ਼ਾਨਾ ਬਣ ਗਿਆ। ਜੋ ਚਾਹੋ ਸੋਈ ਸੋਈ ਪਾਵੋ, ਆਸਾ ਮਨਸਾ ਪੂਰਾ ਜਪ ਪ੍ਰਭ ਕਉ। ਮਹਾਰਾਜ ਕਹਿੰਦੇ ਜੋ ਜੋ ਚਾਹੁੰਦਾ ਉਹੀ ਉਹੀ ਪ੍ਰਾਪਤ ਕਰਦਾ। ਆਪਣੇ ਵਾਹਿਗੁਰੂ ਨੂੰ ਜਪ ਕੇ ਇਸ ਲੋਕ ਦੇ ਪਦਾਰਥਾਂ ਦੀ ਆਸਾ ਨੂੰ ਅਤੇ ਪਰਲੋਕ ਦੇ ਪਦਾਰਥਾਂ ਦੀ ਮਨਸਾ ਵਾਸਨਾ ਨੂੰ ਪੂਰਨ ਕਰਦਾ ਹੈ। ਮਨਸਾ ਤੋਂ ਪਾਪ ਬੁੱਧੀ ਦੀ ਆਸਾ ਨੂੰ ਪੂਰਨ ਕਰਦਾ ਹਾਂ। ਗੁਰਪ੍ਰਸਾਦ ਨਾਨਕ ਮਨ ਵਸਿਆ, ਦੁੱਖ ਨਾ ਕਬਹੂ ਝੂਰੋ ਬੁੱਝ ਪ੍ਰਭ ਕਉ। ਸੋ ਇਸ ਕਰਕੇ ਮਹਾਰਾਜ ਕਥਨ ਕਰਦੇ ਹੋ, ਵਾਹਿਗੁਰੂ ਸਾਡੇ ਮਨ ਵਿੱਚ ਵਸਿਆ ਹੋਇਆ, ਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਉਸ ਵਾਹਿਗੁਰੂ ਨੂੰ ਬੁੱਝ ਲੈਣ ਕਰਕੇ ਕਦੇ ਵੀ ਦੁੱਖਾਂ ਵਿੱਚ ਝੂਰਦਾ ਨਹੀਂ ਹਾਂ। ਦੁੱਖ ਨਾ ਕਬਹੂ ਝੂਰੋ ਬੁੱਝ ਪ੍ਰਭ ਕਉ। ਜੈਤ ਸ੍ਰੀ ਮਹੱਲਾ ਪੰਜਵਾਂ, ਲੋੜੀਂਦੜਾ ਸਾਜਨ ਮੇਰਾ। ਜਗਿਆਸੂ ਇਹ ਬੇਨਤੀ ਕਰਦਾ ਹੈ, ਜਾ ਗੇ ਆਸੂ ਇਹ ਅੱਖਰ ਹਨ, ਜੋ ਗਿਆਨ ਦੀ ਆਸੂ ਭਾਵ ਜਾ ਹੁੰਦਾ ਪੈਦਾ ਹੋਣਾ। ਜਿਹਦੇ ਮਨ ਦੇ ਅੰਦਰ ਆਸ ਹੈ ਮੇਰੇ ਅੰਦਰ ਗਿਆਨ ਪੈਦਾ ਹੋਵੇਗਾ, ਗਿਆਨ ਲਈ ਮਿਹਨਤ ਕਰਦਾ ਹੈ, ਉਹ ਜਗਿਆਸੂ ਕਹਿੰਦਾ ਹੈ ਸੰਤੋ ਇਹ ਮਹਾਂਪੁਰਖੋ, ਮੇਰਾ ਸੱਜਣ ਜੋ ਪਰਮਾਤਮਾ ਹੈ ਉਹ ਮੈਨੂੰ ਪ੍ਰਾਪਤ ਹੋਇਆ ਲੋੜੀਂਦੜਾ ਤੋਂ ਭਾਵ ਚਾਹੀਦਾ। ਇਹ ਗੱਲ ਸੁਣ ਕੇ ਮਹਾਂਪੁਰਖ ਉਹਨੂੰ ਧੀਰਜ ਦਿੰਦੇ ਸਮਝਾਉਂਦੇ ਨੇ। ਘਰ ਘਰ ਮੰਗਲ ਗਾਵਹੁ ਨੀਕੇ, ਘਟ ਘਟ ਤਿਸਹਿ ਬਸੇਰਾ ਰਹਾਉ। ਉਸ ਨੀਕੇ ਤੋਂ ਭਾਵ ਸੁੰਦਰ ਵਾਹਿਗੁਰੂ ਦੇ ਨੀਕੇ ਹੁੰਦੇ ਚੰਗੇ ਮੰਗਲਾਂ ਨੂੰ ਘਰ ਘਰ ਵਿੱਚ ਗਾਉਣਾ ਕਰੋ, ਕਿਉਂਕਿ ਉਹਦਾ ਹਰੇਕ ਘਟ ਘਟ ਦੇ ਵਿੱਚ ਬਸੇਰਾ ਨਿਵਾਸ ਹੈ। ਹਰੇਕ ਘਰ ਘਰ ਦੇ ਵਿੱਚ ਉਹਦੇ ਗੁਣ ਗਾਓ ਭਾਈ, ਹਰੇਕ ਹਿਰਦੇ ਹਿਰਦੇ 'ਚ ਉਹਦੇ ਗੁਣਾਂ ਨੂੰ ਗਾਇਨ ਕਰੋ। ਤਿਤ ਘਰ ਗਾਵੋ ਸੋਹਿਲਾ, ਸਿਵਰੇ ਹੋ ਸਿਰਜਣਹਾਰ। ਸਾਧ ਸੰਗਤ ਰੂਪੀ ਘਰ ਵਿੱਚ ਬੈਠ ਕੇ ਥਿਰ ਕਰ ਬੈਸੋ, ਹਿਰਦੇ ਰੂਪ ਘਰ ਵਿੱਚ ਟਿਕ ਕੇ ਗਾਓ ਪਰਮਾਤਮਾ ਨੂੰ। ਵਿਸ਼ਰਾਮ ਦੇ ਕੇ ਫਰਮਾਉਂਦੇ ਘਰ ਘਰ ਹੁੰਦਾ ਦਿਲਾਂ ਦਿਲਾਂ ਦੇ ਵਿੱਚ, ਘਰ ਘਰ ਸਾਰੇ ਸਰੀਰਾਂ ਦੇ ਵਿੱਚ, ਭਾਵ ਸਾਰੇ ਸਰੀਰ ਇਕੱਠੇ ਹੋ ਕੇ ਦਿਲਾਂ ਦਿਲਾਂ ਦੇ ਵਿੱਚ ਪਰਮਾਤਮਾ ਨੂੰ ਬਹਿ ਕੇ ਸਿਮਰਨ ਕਰੋ, ਗਾਓ, ਕੀਰਤਨ ਕਰੋ, ਕਥਾ ਕਰੋ। ਸੁਖ ਅਰਾਧਨ ਦੁਖ ਅਰਾਧਨ ਬਿਸਰੈ ਨ ਕਾਹੂ ਬੇਰਾ। ਸੁੱਖਾਂ ਵਿੱਚ ਵੀ ਅਰਾਧਨਾ ਕਰੋ ਅਤੇ ਦੁੱਖਾਂ ਵਿੱਚ ਵੀ ਅਰਾਧਨਾ ਕਰੋ, ਕਿਸੇ ਵੇਲੇ ਵੀ ਭੁੱਲੇ ਨਾ। ਇਹ ਸੁੱਖ ਅਤੇ ਦੁੱਖ ਦੋ ਇਮਤਿਹਾਨ ਨੇ ਆਪਣੇ। ਉਹ ਦੇਖਦਾ ਕਦੇ ਤਾਂ ਖਾਸੇ ਸੁੱਖ ਦੇ ਦਿੰਦਾ, ਜਦੋਂ ਜਪਣ ਲੱਗ ਜਾਂਦੇ ਹਾਂ ਆਪਾਂ ਝੂਮਣ ਲੱਗ ਜਾਂਦੇ ਹਾਂ, ਵਾਹ ਜੀ ਵਾਹ ਹੁਣ ਭਗਤੀ ਮੇਰੀ ਪੂਰੀ ਹੋ ਚੱਲੀ। ਜਦੇ ਹੀ ਦੁੱਖ ਦੇ ਦਿੰਦਾ ਉਦੋਂ ਹੀ ਫਿਰ ਘਟਾਉਣਾ ਸ਼ੁਰੂ ਕਰਦਾ, ਪਾਠ ਕੀ ਮਿਲਿਆ ਕੀ ਬਣਿਆ, ਐਵੇਂ ਟੱਕਰਾਂ ਮਾਰੀਆਂ, ਫਿਰ ਛੱਡਣਾ ਵੀ ਸ਼ੁਰੂ ਕਰ ਦਿੰਦਾ। ਕਹਿੰਦੇ ਇਹ ਤਾਂ ਦੋ ਪੇਪਰ ਨੇ ਸੁੱਖ ਅਤੇ ਦੁੱਖ ਦੇ, ਇਹ ਪਾਸ ਕਰਨੇ ਪੈਣੇ, ਇਹਨਾਂ ਨੂੰ ਤਾਂ ਜਾਣੋ ਹੀ ਨਾ, ਬਸ ਵੀ ਸੁੱਖ ਆਇਆ ਜਾਂ ਦੁੱਖ ਆਇਆ ਇਗਨੋਰ ਕਰ ਛੱਡੋ। ਇਹਨਾਂ ਨੂੰ ਸੁੱਖ ਵੀ ਮਾਇਆ ਹੀ ਹੈ ਅਤੇ ਦੁੱਖ ਵੀ ਮਾਇਆ ਹੀ ਹੈ, ਇਹ ਦੋਨੋਂ ਰੱਬ ਨਾਲੋਂ ਤੋੜਨ ਵਾਸਤੇ ਹੀ ਆਉਂਦੇ ਨੇ, ਹੈ ਦੋਨੋਂ ਭਰਾ ਹੀ ਹੈ ਇਹ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਉਹਦਾ ਨਾਮ ਜਪਣ ਕਰਕੇ ਕਰੋੜਾਂ ਹੀ ਸੂਰਜਾਂ ਵਰਗਾ ਗਿਆਨ ਦਾ ਪ੍ਰਕਾਸ਼ ਹੁੰਦਾ ਅਤੇ ਭਰਮ ਰੂਪ ਹਨੇਰਾ ਬਿਨਸੈ ਭਾਵ ਦੂਰ ਹੋ ਜਾਂਦਾ। ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਹੋ ਜਾਂਦਾ ਭਾਈ। ਥਾਨ ਥਨੰਤਰ ਸਭਨੀ ਜਾਈ, ਜੋ ਦੀਸੈ ਸੋ ਤੇਰਾ। ਵਸੋਂ ਦੇ ਬਾਹਰਲੇ ਜਿਹੜੇ ਥਾਂ ਹੁੰਦੇ ਸਥਾਨਾਂ ਦੇ ਉੱਪਰ, ਅਤੇ ਥਨੰਤਰ ਹੁੰਦੇ ਨੇ ਅੰਦਰਲੇ ਥਾਨਾਂ ਦੇ ਉੱਪਰ, ਅਤੇ ਬਾਹਰਲੀਆਂ ਸਭ ਜਾਈ ਭਾਵ ਜਗ੍ਹਾ ਉੱਪਰ ਜੋ ਵੀ ਜੀਵ ਦਿਸਦਾ ਉਹ ਤੇਰਾ ਹੀ ਰੂਪ ਹੈ। ਥਾਨ ਥਨੰਤਰ, ਥਾਨ ਹੁੰਦਾ ਮਕਾਨ ਵਿੱਚ ਅਤੇ ਥਨੰਤਰ ਹੁੰਦਾ ਮਕਾਨੀਆਂ ਦੇ ਅੰਦਰ, ਉਹ ਸਾਰਿਆਂ ਥਾਵਾਂ 'ਤੇ ਹੈ। ਸੰਤ ਸੰਗ ਪਾਵੈ ਜੋ ਨਾਨਕ, ਤਿਸ ਬਹੁਰ ਨਾ ਹੋਈ ਹੈ ਫੇਰਾ। ਮਹਾਰਾਜ ਫਰਮਾਉਂਦੇ ਨੇ ਵੀ ਜਿਹੜਾ ਬੰਦਾ ਸੰਤਾਂ ਦੇ ਸਤਸੰਗ ਨੂੰ ਪਾ ਲੈਂਦਾ ਨਾ, ਸੰਤਾਂ ਦੇ ਸੰਗ ਕਰਕੇ ਫਿਰ ਉਹ ਵਾਹਿਗੁਰੂ ਨੂੰ ਪਾ ਲੈਂਦਾ, ਉਹਨੂੰ ਮੁੜ ਕੇ ਸੰਸਾਰ ਦਾ ਫੇਰਾ ਨਹੀਂ ਹੁੰਦਾ। ਮਹਾਂਪੁਰਖਾਂ ਦੀ ਸੰਗਤ ਕਰੋ, ਪੂਰਨ ਪੁਰਖਾਂ ਦੀ ਕਰੋ, ਬਸ ਇੰਨਾ ਕੁ ਧਿਆਨ ਆਪ ਰੱਖੋ ਵੀ ਕੋਈ ਪੂਰਨ ਪੁਰਖ ਮਿਲ ਜਾਏ ਉਹਦੀ ਸੰਗਤ ਕਰੋ ਜੀ।